ਗੁਰੂ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪਾਵਨ ਪਵਿੱਤਰ ਸੰਗੀ ਸਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਜੀ ਆਓ ਪਿਆਰ ਸਤਿਕਾਰ ਸਾਹਿਬ ਫਤਿਹ ਜਾਣ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੰਤਿਮ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਬਹਾਦਰ ਸ਼ਾਹ ਨੇ ਬੇਨਤੀਆਂ ਕਰਕੇ ਪਿਛਲੀਆਂ ਗਲਤੀਆਂ ਲਈ ਮਾਫ਼ੀ ਮੰਗੀ ਹੈ। ਸਤਿਗੁਰੂ ਮੌਲ ਦੇ ਮਾਲਕ ਹਨ, ਬਖਸ਼ਿਸ਼ ਕਰ ਦਿੱਤੀ ਕਿ ਹੁਣ ਸਾਡੇ ਕਾਰਜ ਪੂਰੇ ਹੋ ਗਏ ਨੇ। ਪੰਜਾਂ ਸਿੰਘਾਂ ਨੇ ਆ ਕੇ ਵੀ ਦੱਸ ਦਿੱਤਾ ਕਿ ਬੰਦਾ ਬਹੁਤ ਹੰਕਾਰੀ ਹੋ ਗਿਆ, ਆਪਣੇ ਆਪ ਨੂੰ ਗੁਰੂ ਕਹਾਉਂਦਾ, ਵੱਖਰੀ ਫਤਿਹ ਬਣਾਈ, ਵੱਖਰੇ ਕਾਰਜ, ਇਸ ਕਰਕੇ ਖਾਲਸਾ ਬੰਦੇ ਨਾਲੋਂ ਵੱਖਰਾ ਹੋ ਗਿਆ ਹੈ। ਇਸ ਤਰ੍ਹਾਂ ਬੰਦੇ ਦੇ ਪਤਨ ਦੇ ਕਾਰਨ ਹੋ ਗਏ ਨੇ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਪਾਸ ਇੱਕ ਪਠਾਨ ਨੇ ਵੀ ਬੇਨਤੀ ਕੀਤੀ, ਇੱਕ ਸਿੱਖ ਨੇ ਵੀ ਆ ਕੇ ਨਗੀਨਾ ਭੇਟ ਕੀਤਾ। ਸੋ ਜਿੱਥੇ ਗੋਦਾਵਰੀ ਵਿੱਚ ਖਜ਼ਾਨਾ ਵੀ ਦਿਖਾ ਦਿੱਤਾ ਆਪਣਾ, ਔਰ ਪਠਾਨ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਘੋੜੇ ਖਰੀਦੇ ਸਨ, ਪੈਸੇ ਨਹੀਂ ਸਨ ਮਿਲੇ, ਔਰ ਲਿਖਤੀ ਹੈ ਮੇਰੇ ਪਾਸ। ਸਤਿਗੁਰੂ ਜੀ ਕਹਿਣ ਲੱਗੇ ਕੋਈ ਗੱਲ ਨਹੀਂ, ਆਉਣ ਵਾਲੇ ਸਮੇਂ ਵਿੱਚ ਅੱਜ ਤੋਂ 30 ਸਾਲ ਬਾਅਦ ਜਦੋਂ ਸਾਡਾ ਖਾਲਸਾ ਪੂਰੇ ਜੋੜਾਂ 'ਤੇ ਹੋਵੇਗਾ, ਉਦੋਂ ਇਹ ਹੁਕਮਨਾਮਾ ਸਾਡਾ ਉਹਨਾਂ ਨੂੰ ਦਿਖਾਉਣਾ। ਇਸ ਤੋਂ ਵੀ ਦੁੱਗਣੀ ਚੌਗਣੀ ਮਾਇਆ ਪ੍ਰਾਪਤ ਹੋਵੇਗੀ ਅਤੇ ਤੇਰੀ ਕੋਲ ਸੰਤਾਨਾਂ ਅੱਗੇ ਤੱਕ ਰੱਜ ਕੇ ਰੋਟੀ ਖਾਣਗੀਆਂ। ਕਿਉਂ ਸਤਿਗੁਰੂ ਰਹਿ ਰਹੇ ਨੇ ਸ੍ਰੀ ਹਜ਼ੂਰ ਸਾਹਿਬ ਅਤੇ ਉਦਾਸੀ ਸਾਧੂ ਨਿਰਮਲੇ ਪੰਡਿਤ ਸੰਨਿਆਸੀ ਯੋਗੀ ਦਿਗੰਬਰ ਸਤਿਗੁਰੂ ਮਹਾਰਾਜ ਨੂੰ ਆਪਣਾ ਰਖਵਾਲਾ ਜਾਣ ਕੇ ਔਰ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਜਾਣਦਿਆਂ ਹੋਇਆਂ, ਅਸਲੀਅਤ ਨੂੰ ਪਹਿਚਾਣਦਿਆਂ ਹੋਇਆਂ ਦਰਸ਼ਨ ਕਰਨ ਆ ਰਹੇ ਨੇ। ਸਤਿਗੁਰੂ ਜੀ ਤੋਂ ਪ੍ਰਸ਼ਾਦ ਛਕਦੇ ਨੇ ਅਤੇ ਉੱਚੀ ਆਵਾਜ਼ ਵਿੱਚ ਜਪਦੇ ਨੇ, ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੌਪਏ। ਇਸ ਦਿਨ ਸਤਿਗੁਰ ਦਿਵਸ ਬਿਤਾਏ, ਚਲਨ ਬੇਕੁੰਠ ਸਮੋਨੀ ਆਏ। ਇਸ ਤਰੀਕੇ ਨਾਲ ਸਤਿਗੁਰੂ ਮਹਾਰਾਜ ਨੇ ਸ੍ਰੀ ਹਜ਼ੂਰ ਸਾਹਿਬ ਦਿਨ ਬਤੀਤ ਕੀਤੇ ਨੇ। ਹੁਣ ਚੱਲਣ ਦਾ ਜੋ ਸਮਾਂ ਹੈ ਉਹ ਬਿਲਕੁਲ ਨੇੜੇ ਆ ਗਿਆ।
ਆਵਤ ਸਾਧ ਜਮਾਤ ਉਦਾਸੀ, ਦਰਸ਼ਨ ਕਰ ਬੰਦੇ ਹੈ ਪਾਸੇ।
ਸਾਧੂ ਜਿਹੜੇ ਨੇ ਉਦਾਸੀ ਜਮਾਤ ਦੇ ਨਾਲ ਸੰਬੰਧ ਰੱਖਦੇ ਨੇ, ਉਹਨਾਂ ਨੇ ਆ ਕੇ ਮੱਥਾ ਟੇਕਿਆ, ਸਤਿਗੁਰੂ ਮਹਾਰਾਜ ਦੇ ਪਾਸ ਹੱਥ ਜੋੜੇ
ਨੇ। ਤਿਆਵਲ ਰਸ ਹਮੇਸ਼
ਤਿਆਵਲ ਤਿੰਨ ਮੇਲ ਦਾ ਕੜਾਹ ਪ੍ਰਸ਼ਾਦ ਰਸ ਦਾ ਆਦਕ ਲੈਂਦੇ ਹਨ।
ਸਿਮਰੈ ਸਤਿਗੁਰ ਕੋ ਉਪਦੇਸ਼,
ਸਤਿਗੁਰੂ ਜੀ ਦਾ ਉਪਦੇਸ਼ ਸਿਮਰਦੇ ਨੇ। ਕਿਉਂਕਿ ਸਤਿਗੁਰੂ ਇੱਕ ਤੇ ਇਹ ਹੁੰਦਾ ਕਿ ਮਰਿਆਦਾ ਪੁਰਸ਼ੋਤਮ ਦਾ ਹੋਣਾ, ਦੂਸਰਾ ਕਿਸੇ ਨਾਲ ਵੈਰ ਨਹੀਂ, ਹਰ ਇੱਕ ਦਾ ਸਤਿਕਾਰ ਕਰਦੇ ਹਨ।
ਜੇ ਦੋਸਤ ਵਰਤੈ ਜਿਸ ਵਾਰੀ, ਤਾਂ ਇਹ ਸਮੇਂ ਰੋਰਾ ਪਰ ਭਾਰੇ।
ਜੋ ਵਰਤਦੀ ਹੈ ਉਸ ਸਮੇਂ ਦੇ ਵਿੱਚ ਬੜਾ ਰੌਲਾ ਪੈਂਦਾ ਹੈ।
ਇੱਕ ਦਿਨ ਸ਼ਾਹ ਬਹਾਦਰ ਸੁਣਿਓ, ਆਪਣੇ ਉਮਰਾਵਨ ਮੈਂ ਮੰਨਿਓ।
ਇੱਕ ਦਿਨ ਬਹਾਦਰ ਸ਼ਾਹ ਨੇ ਸੁਣਿਆ ਰੌਲਾ, ਉਹਦੇ ਨਾਲ ਦੇ ਜਿਹੜੇ ਅਮਰਾਓ ਵਜ਼ੀਰ ਆਦਿਕ ਸਨ ਉਹਨਾਂ ਨੂੰ ਕਹਿੰਦਾ,
ਯੈ ਸੁਨੀਅਤ ਕੈਸੇ ਬੜ ਰੋਰਾ, ਲਖੀਅਤ ਗੁਰੂ ਸਿਵਰ ਕੀ ਠੌਰਾ।
ਉਹ ਕੜਾਹ ਪ੍ਰਸ਼ਾਦ ਵਰਤ ਰਿਹਾ ਸੀ, ਰੌਲਾ ਪੈ ਰਿਹਾ ਸੀ, ਕਹਿੰਦੇ ਇਹ ਰੌਲਾ ਕਾਹਦਾ ਗੁਰੂ ਸਾਹਿਬ ਦੇ ਸ਼ਿਵਰ ਵੱਲ।
ਸੁਧਿਤ ਮਨ ਸ਼ਿਵਰ ਪਠਾਇਓ, ਸੁਨ ਕਾਰਨ ਕੋ ਹਟ ਕਰ ਆਇਓ।
ਖਬਰ ਵਾਸਤੇ ਬੰਦਾ ਭੇਜਿਆ, ਉਹ ਖਬਰ ਲੈ ਕੇ ਛੇਤੀ ਹੀ ਬਹਾਦਰ ਸ਼ਾਹ ਦੇ ਕੋਲ ਆਇਆ।
ਹੱਥ ਜੋੜ ਕਰ ਅਰਜ਼ ਗੁਜ਼ਾਰੇ, ਬਰਤੈ ਤੇਗ ਗੁਰੂ ਕੀ ਭਾਰੇ।
ਹੱਥ ਜੋੜ ਕੇ ਉਹਨੇ ਬੇਨਤੀ ਕੀਤੀ ਬਾਦਸ਼ਾਹ ਨੂੰ, ਬਾਦਸ਼ਾਹ ਸਲਾਮਤ, ਇਹ ਤਾਂ ਗੁਰੂ ਕੀ ਦੇਗ ਵਰਤ ਰਹੀ ਹੈ, ਇਸ ਕਰਕੇ ਰੌਲਾ ਪੈ ਰਿਹਾ ਹੈ।
ਲੇਤ ਸੁਦੇ ਖਾਲਸਾ ਬ੍ਰਿੰਦ,
ਕਈ ਦੇ ਰਹੇ ਨੇ, ਵਰਤਾ ਰਹੇ ਨੇ, ਕਈ ਛਕਣ ਵਾਲੇ ਛਕ ਰਹੇ ਨੇ ਲੈ ਕੇ।
ਉਲਤ ਆਪਸ ਵਿਖੇ ਬਿਲੰਦ,
ਆਪਸ ਦੇ ਵਿੱਚ ਬੋਲਦੇ ਹਨ ਇੱਕ ਦੂਜੇ ਨੂੰ, ਮੈਨੂੰ ਨਹੀਂ ਮੈਨੂੰ ਨਹੀਂ ਕਰਦੇ ਨੇ।
ਉਹ ਜਾਚਿਤ ਠਹਿਰਾ ਵਿੱਚ ਕੋਈ
ਕੋਈ ਮੰਗਦਾ ਹੈ, ਕੋਈ ਰੋਕਦਾ, ਠਹਿਰ ਜਾ ਕੇ ਦਿੰਦਾ ਹਾਂ।
ਕੋ ਵਰਜਿਤ ਤੋਂ ਰਿਸ ਮੈਂ ਹੋਏ,
ਕੋਈ ਉਹਨਾਂ ਨੂੰ ਵਰਜਦਾ ਹੈ, ਕੋਈ ਗੁੱਸੇ ਚ ਹੁੰਦਾ ਹੈ।
ਸੁਣ ਬਿਰਤਾਂਤ ਕੋ ਸ਼ਾਹ ਵਿਚਾਰਾ,
ਸੁਣ ਕੇ ਬਿਰਤਾਂਤ ਨੂੰ ਸ਼ਾਹ ਨੇ ਵਿਚਾਰਿਆ ਇਸ ਤੋਂ।
ਛੁਡਾ ਸਹਿਤ ਰਹਿ ਪੰਥ ਉਦਾਰਾ,
ਉਹਨੇ ਸੋਚਿਆ ਖਾਨੀ ਇਹ ਭੁੱਖੇ ਰਹਿੰਦੇ ਨੇ, ਖਾਨੀ ਤਾਂ ਰੌਲਾ ਪਾਉਂਦੇ ਨੇ, ਉਹਨੂੰ ਵਾਜਾ ਲਾਇਆ।
ਅਲਪ ਆਮਦਨ ਹੈ ਇਸ ਦੇਸ਼, ਅਚਨ ਹਰ ਨਰ ਮਿਲੇ ਵਿਸ਼ੇਸ਼।
ਇਸ ਦੇਸ਼ ਦੇ ਵਿੱਚ ਮਹਾਰਾਸ਼ਟਰ ਵੱਲ ਵੀ ਇਧਰ ਦੱਖਣ ਦਿਸ਼ਾ ਵਿੱਚ ਪੈਸਾ ਥੋੜਾ ਹੈ ਅਤੇ ਸੰਗਤ ਜਿਹੜੀ ਆ ਉਹ ਜ਼ਿਆਦਾ ਗਿਣਤੀ ਜਾ ਰਹੀ ਹੈ।
ਗਰਵ ਰੋਜ਼ ਕੋ ਕੁਛ ਕਰ ਦੀਨੋ, ਲੰਗਰ ਹੇਤ ਸੁਨਾਮਨ ਕੀਨੋ।
ਉਸ ਦਰਬ ਵਾਸਤੇ ਭਾਵ ਜਿਹੜਾ ਪੈਸਾ ਸੀ ਉਹ ਰੋਜ਼ੀਨਾ ਜਿਹੜਾ ਸੀ ਹੁੰਦਾ ਲੰਗਰ ਵਾਸਤੇ ਲਾ ਦਿੱਤਾ, ਔਰ ਇਸ ਨੂੰ ਸੁਣਾ ਦਿੱਤਾ ਕਿ ਇਹ ਪੈਸਾ ਰੋਜ਼ ਲੰਗਰ ਦੇ ਵਿੱਚ ਬਹਿਣਾ ਚਾਹੀਦਾ ਹੈ।
ਲੈ ਲੈ ਰਸਦ ਖਰੀਦ ਬਿਸਾਲਾ, ਬਣੇ ਤਿਹਾਵਲ ਕਰੋ ਕਿਰਪਾਲਾ।
ਲੈ ਲੈ ਕੇ ਬਹੁਤ ਸਾਰੀ ਜਿਹੜੀ ਰਸਦ ਸੀ ਖਰੀਦ ਕੇ ਬਹੁਤ ਸਾਰੀ, ਇਸ ਤਰ੍ਹਾਂ ਤਿੰਨ ਮੇਲ ਦਾ ਜਿਹੜਾ ਕੜਾਹ ਪ੍ਰਸ਼ਾਦ ਹੈ ਉਹ ਤਿਆਰ ਹੁੰਦਾ ਹੈ।
ਬਰਤਨ ਲਾਗ ਮਚਿਓ ਬਡ ਰੋਰਾ, ਸੁਨੀਅਤ ਦੂਰ ਦੂਰ ਕੀ ਠੋਰਾ।
ਜਦੋਂ ਫਿਰ ਸਤਿਗੁਰ ਦੀ ਹਜ਼ੂਰੀ ਚ ਕੜਾਹ ਪ੍ਰਸ਼ਾਦ ਤਿਆਰ ਹੁੰਦਾ ਹੈ, ਵਰਤਦਾ ਹੈ, ਤੇ ਉਦੋਂ ਫਿਰ ਰੌਲਾ ਪੈ ਜਾਂਦਾ ਹੈ।
ਦਿਨ ਦਿਨ ਆਏ ਨਿਤਾ ਪ੍ਰਤ ਦਰਬ ਖਨੇਰਾ, ਉਸ ਕੁੱਲਾ ਹਲ ਤਥਾ ਵਡੇਰਾ।
ਦੂਰ ਦੂਰ ਤੱਕ ਰੌਲਾ ਸੁਣਦਾ ਹੈ, ਨਿਤਾ ਪ੍ਰਤੀ ਬਹੁਤ ਸਾਰਾ ਪੈਸਾ ਪਾਉਂਦਾ, ਪਰ ਫਿਰ ਵੀ ਜਦੋਂ ਵੀ ਦੇਗ ਵਰਤਦੀ ਹੈ ਫਿਰ ਰੌਲਾ ਪੈ ਜਾਂਦਾ।
ਦਿਨ ਆਥਕ ਮੈਂ ਉਨ ਸੁਨ ਛਾਓ, ਜਾਨੀ ਖਰਚ ਬਡੋ ਗੁਰ ਪਾਓ।
ਅੱਠਾਂ ਕੁ ਦਿਨਾਂ ਬਾਅਦ ਫਿਰ ਬਾਦਸ਼ਾਹ ਨੇ ਰੌਲਾ ਪੈਂਦਾ ਸੁਣਿਆ, ਫਿਰ ਸੋਚਿਆ ਭਾਈ ਸ਼ਾਇਦ ਹੋਰ ਸੰਗਤ ਆ ਗਈ ਹੈ, ਤਾਂ ਹੀ ਹੋਰ ਰੌਲਾ ਪੈ ਰਿਹਾ ਤੇ ਖਰਚ ਵੱਧ ਗਿਆ ਹੈ।
ਗਰਬ ਪ੍ਰਥਮ ਤੇ ਘਨੋ ਬਠਾਓ, ਲੰਗਰ ਕਰੋ ਜਿਤਕ ਮਨ ਪਾਇਓ।
ਹੋਰ ਬਹੁਤ ਸਾਰਾ ਪੈਸਾ ਭੇਜ ਦਿੱਤਾ, ਕਹਿੰਦਾ ਜਿੰਨਾ ਕੁ ਮਨ ਭਾਉਂਦਾ ਲੰਗਰ ਹੈ ਵੱਧ ਤੋਂ ਵੱਧ ਤਿਆਰ ਕਰਕੇ ਵਰਤਾਓ।
ਅਦਕ ਦਰਬ ਕੋ ਪਠੋਤ ਜਿਉਂ ਜਿਉਂ, ਰੋਲਾ ਵਧਤ ਦੇਗ ਮੈਂ ਤਿਉਂ ਤਿਉਂ।
ਜਿਉਂ ਜਿਉਂ ਪੈਸਾ ਜ਼ਿਆਦਾ ਭੇਜਦਾ ਮੈਂ, ਫਿਰ ਫਲਦਾ ਅੱਗੇ ਹੋਰ ਚੀਜ਼ਾਂ ਬਣਾ ਲੈਂਦੀਆਂ ਨੇ, ਜਾਂ ਤਾਂ ਦਾਲ ਪ੍ਰਸ਼ਾਦੇ ਹੋਵੇ ਫਿਰ ਘੱਟ ਰੌਲਾ ਪੈਂਦਾ, ਹੁਣ ਨਾਲ ਇੱਕ ਸਬਜ਼ੀ ਹੈ, ਜਲੇਬੀਆਂ ਬਣਾਤੀਆਂ, ਕਦੇ ਕੜਾਹ ਪ੍ਰਸ਼ਾਦ, ਕਦੇ ਲੱਡੂ, ਪੈਸਾ ਜੋ ਜ਼ਿਆਦਾ ਆ ਗਿਆ ਉੱਥੇ ਲੱਡੂਆਂ ਦਾ ਰੌਲਾ ਜ਼ਿਆਦਾ ਵੱਧ ਜਾਂਦਾ ਹੈ।
ਦਇਆ ਸਿੰਘ ਪਹੁੰਚਿਓ ਕਿਸ ਕਾਰਨ, ਇਹ ਪ੍ਰਸੰਗ ਸਲਕੀਨ ਉਚਾਰਨ।
ਕਿਸੇ ਕਾਰਨ ਨੂੰ ਲੈ ਕੇ ਭਾਈ ਦਇਆ ਸਿੰਘ ਜੀ ਬਹਾਦਰ ਸ਼ਾਹ ਕੋਲ ਪਹੁੰਚੇ ਤੇ ਇਹ ਸਾਰਾ ਪ੍ਰਸੰਗ ਦਾ ਕਾਰਨ ਉੱਥੇ ਦੱਸਿਆ, ਕੀ ਕਾਰਨ ਹੈ ਇਹ ਇੰਨਾ ਰੌਲਾ ਕਿਉਂ ਪੈਂਦਾ ਲੰਗਰ ਵੇਲੇ।
ਸ਼ੁੱਧ ਤਰੈ ਤਿਲਕ ਗਰਭ ਪਠਾਵੋ, ਤਿਉਂ ਤਿਉਂ ਅਧ ਕਰੋੜ ਸੁਣ ਪਾਵੋ।
ਮੈਂ ਇਹ ਜਾਣਦਾ ਕਿ ਪਤਾ ਨੀ ਭੁੱਖੇ ਰਹਿੰਦੇ ਨੇ, ਪੈਸਾ ਘੱਟ ਹੈ, ਜਿਉਂ ਜਿਉਂ ਮੈਂ ਪੈਸਾ ਜ਼ਿਆਦਾ ਭੇਜਦਾ ਹਾਂ ਤਿਉਂ ਤਿਉਂ ਤੁਹਾਡੇ ਦੇਗ ਦੇ ਵਿੱਚ ਇਹ ਲੰਗਰ ਵਿੱਚ ਰੌਲਾ ਵੱਧਦਾ ਹੀ ਜਾਂਦਾ ਹੈ।
ਇਹ ਕਾਰਨ ਕਿਆ ਦਿਓ ਬਤਾਏ,
ਇਹ ਕੀ ਕਾਰਨ ਤੁਸੀਂ ਦੱਸ ਰਹੇ ਹੋ, ਤੇ ਮੈਨੂੰ ਤੁਸੀਂ ਦੱਸੋ ਕੀ ਕਾਰਨ ਹੈ, ਇਹ ਰੌਲਾ ਪੈਂਦਾ ਕਿਉਂ ਹੈ।
ਦਇਆ ਸਿੰਘ ਤਵ ਕਹਿਓ ਸੁਣਾਏ,
ਭਾਈ ਦਇਆ ਸਿੰਘ ਜੀ ਨੇ ਦਿਆ ਸੁਣਾ ਕੇ ਬਚਨ ਕਿਹਾ ਇਸ ਤਰ੍ਹਾਂ।
ਬੰਤ ਖਾਲਸੇ ਮੈਂ ਬਡ ਰੋਰਾ, ਕਰਿਓ ਬਚਨ ਸੋਢੀ ਸਿਰ ਮੋਰਾ।
ਬੰਤ ਖਾਲਸੇ ਵਿੱਚ ਤਾਂ ਐਂ ਚੱਲਦਾ ਕੰਮ, ਇਹ ਸ਼੍ਰੋਮਣੀ ਸਤਿਗੁਰੂ ਦਾ ਬਚਨ ਹੀ ਆ, ਬਸ ਫੌਜਾਂ ਦਾ ਆਪਣਾ ਮਾਰ ਵਕਾਰਾ ਕਰਨੀ ਰਹਿੰਦੀਆਂ ਨੇ।
ਕਿਉਂ ਮਿਟਤ ਨਹੀਂ ਅਰ ਸੋਏ, ਵਰਤੈ ਕਛੂ ਸ਼ੋਰ ਵਡੋਏ।
ਇਹ ਨਹੀਂ ਮਿਟਦਾ, ਜਦੋਂ ਵੀ ਕੁਝ ਵਰਤੇਗਾ ਏਕਤੇ ਦਾ ਰੌਲਾ ਰਹਿਣਾ ਹੀ ਰਹਿਣਾ ਹੈ ਕਿਉਂਕਿ ਸਿੱਧੇ ਸਿੱਧੇ ਗੁਰਾਂ ਨੇ ਵਾਦ ਕੀਤਾ ਹੋਇਆ ਹੈ।
ਬਿਸਮੀਓ ਸੁਨਤ ਬਹਾਦਰ ਸ਼ਾਹ,
ਬਹਾਦਰ ਸ਼ਾਹ ਸੁਣ ਕੇ ਬੜਾ ਆਪਣੇ ਮਨ ਦੇ ਅੰਦਰ ਹੈਰਾਨ ਹੁੰਦਾ।
ਗਿਆਨੀਓ ਦਲ ਦੀਰਗ ਗੁਰ ਪਾਓ,
ਇਹ ਜਾਣਿਆ ਕਿ ਸਤਿਗੁਰੂ ਜੀ ਕੋਲੇ ਬਹੁਤ ਭਾਰੀ ਦਲ ਹੈ।
ਰਿਓ ਪਚਾਵਤ ਦਰੋ ਘਨੇਰਾ,
ਬਹੁਤ ਸਾਰਾ ਪੈਸਾ ਲੰਗਰ ਵਾਸਤੇ ਭੇਜਦਾ ਰਿਹਾ।
ਲੰਗਰ ਵਰਤੈ ਬੜੋ ਵਡੇਰਾ,
ਲੰਗਰ ਹੋਰ ਜ਼ਿਆਦਾ ਸੋਹਣਾ ਵਰਤਦਾ ਹੈ।
ਦੋਹੇਰਾ ਗਮਨ ਕਰਨ ਬੈਕੁੰਟ ਕੋ ਲਖਿਓ ਸਮਾਨੀ ਹਰਾਏ।
ਹੁਣ ਸਤਿਗੁਰਾਂ ਨੇ ਜਾਣ ਲਿਆ ਕਿ ਸਾਡਾ ਹੁਣ ਸਮਾਂ ਨੇੜੇ ਨੇੜੇ ਹੀ ਹੈ, ਸਮਾਂ ਹੁਣ ਆ ਗਿਆ ਹੈ ਕਿ ਜਦੋਂ ਅਸੀਂ ਸ੍ਰਿਸ਼ਟੀ ਉੱਤੇ ਆਪਣੇ ਸਾਰੇ ਕਾਰਜ ਸੰਪੂਰਨ ਕਰ ਲਏ ਹਨ।
ਸਾਹਿਬ ਦੇਵੀ ਨਿਕਰ ਹੈ ਇਹ ਗੁਰ ਸਹਿ ਨਾ ਸਕਾਏ।
ਹੁਣ ਸਤਿਗੁਰੂ ਜੀ ਇਹ ਨਹੀਂ ਸਹਿ ਸਕਦੇ ਕਿ ਮਾਤਾ ਸਾਹਿਬ ਕੌਰ ਜੀ ਇੱਥੇ ਰਹਿਣ ਅਤੇ ਉਹਨਾਂ ਨੂੰ ਜੇ ਅਸੀਂ ਜਾਈਏ ਸੱਚਖੰਡ ਨੂੰ ਵਿਆਪਕ ਰੂਪ ਵਿੱਚ ਮਿਲ ਜਾਈਏ, ਨਿਰਗੁਣ ਚਲੇ ਜਾਈਏ, ਤਾਂ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਦੁੱਖ ਹੋਵੇ ਜਾਂ ਕੁਝ ਐਸਾ ਨਾ ਕਰ ਬੈਠਣ ਜਿਹਦੇ ਕਰਕੇ ਕੁਝ ਐਸੀਆਂ ਗੱਲਾਂ ਤੇ ਨਾਲ ਹੀ ਨਾ ਕਹਿਣ ਕਿ ਮੈਂ ਜਾਣਾ, ਜਾਂ ਕੁਝ ਚੀਖਾਂ ਵਿੱਚ ਵੀ ਛਾਲ ਮਾਰ ਸਕਦੇ ਹੈ, ਜਾਂ ਇੱਕ ਦਮ ਸਰੀਰ ਵੀ ਤਿਆਗ ਸਕਦੇ ਹੈ ਜਿਹਦੇ ਕਰਕੇ ਕੁਝ ਅਣਹੋਣੀਆਂ ਗੱਲਾਂ ਹੋ ਨਾ ਜਾਣ ਕਿਤੇ।
ਚੋਪੇ ਰਾਮ ਕੋਲ ਭਾਈ ਕੈ ਕਥਾ, ਸੁਣ ਸ਼ਰੋਤਾ ਬੀਤੀ ਸ਼ਿਵ ਜਥਾ।
ਬਾਬਾ ਗੁਰਬਖਸ਼ ਸਿੰਘ ਜੀ ਰਾਮ ਕੌਰ ਇਹ ਕਥਾ ਕਹਿੰਦੇ ਨੇ, ਕਹਿੰਦੇ ਸਰੋਤਾ ਜਨੋਂ ਜਿਵੇਂ ਬੀਤੀ ਹੈ ਨਾ ਸਾਰੀ ਗੱਲਬਾਤ ਹੋਈ ਹੈ ਉਹ ਤੁਸੀਂ ਸੁਣੋ ਅੱਗੇ।
ਅਬ ਚੱਲ ਨਗਰ ਜਾਤ ਮਗ ਮਾਈ, ਮੈਂ ਵੀ ਸੰਗ ਤੁਝੋ ਤਹਿ ਨਾਹੀ।
ਅਬ ਚੱਲ ਨਗਰ ਸ੍ਰੀ ਹਜ਼ੂਰ ਸਾਹਿਬ ਜਾਂਦੇ ਹਾਂ ਰਸਤੇ ਦੇ ਵਿੱਚ, ਮੈਂ ਵੀ ਆਪਣਾ ਸੰਗ ਉੱਥੇ ਨਹੀਂ ਛੱਡਿਆ।
ਮਮ ਮਾਤਾ ਪਿੱਛੇ ਤੇ ਧਾਈ, ਕੇਤਕ ਦੂਰ ਮਿਲੀ ਤੇ ਆਏ।
ਬਾਬਾ ਗੁਰਬਖਸ਼ ਸਿੰਘ ਰਾਮ ਕੁਮਾਰ ਜੀ ਕਹਿੰਦੇ ਮੇਰੇ ਮਾਤਾ ਜੀ ਨੂੰ ਜਦੋਂ ਪਤਾ ਲੱਗਿਆ ਕਿ ਸਾਡਾ ਪੁੱਤਰ ਤਾਂ ਕੱਲਾ ਕੱਲਾ ਪੁੱਤਰ ਹੈ ਸ੍ਰੀ ਹਜ਼ੂਰ ਸਾਹਿਬ, ਦੱਖਣ ਦਿਸ਼ਾ ਸੀ ਉਦੋਂ ਤਾਂ ਦੱਖਣ ਵੱਲ ਨੂੰ ਸਤਿਗੁਰੂ ਜੀ ਨਾਲ ਹੀ ਚਲਿਆ ਗਿਆ ਹੈ, ਤਾਂ ਮਾਤਾ ਘਬਰਾ ਕੇ ਮਨ ਦੇ ਅੰਦਰ ਫਿਰ ਪਿੱਛੇ ਗਈ ਮੇਰੇ।
ਕਰ ਬੰਧਨ ਕੋ ਅਰਜ਼ ਗੁਜ਼ਾਰੇ,
ਮਾਤਾ ਜੀ ਨੇ ਜਾ ਕੇ ਬਾਬਾ ਗੁਰਬਖਸ਼ ਸਿੰਘ ਰਾਮ ਕੁਮਾਰ ਜੀ ਦੇ ਮਾਤਾ ਜੀ ਉਹਨਾਂ ਨੇ ਜਾ ਕੇ ਦਸਵੇਂ ਪਾਤਸ਼ਾਹ ਨੂੰ ਮੱਥਾ ਟੇਕ ਕੇ ਬੇਨਤੀ ਕੀਤੀ ਹੈ।
ਇੱਕ ਪੁੱਤਰ ਹੈ ਮੋਹੇ ਅਗਾਰੇ,
ਮਹਾਰਾਜ ਜੀ ਮੇਰਾ ਗਰੀਬਣੀ ਦਾ ਤਾਂ ਇੱਕੋ ਇੱਕ ਸਹਾਰਾ ਹੈ, ਇੱਕੋ ਹੀ ਪੁੱਤਰ ਹੈ ਜੀ।
ਦੱਖਣ ਦੇਸ਼ ਦੂਰ ਹੈ ਜਾਨਾ,
ਮੇਰਾ ਦੱਖਣ ਦਾ ਇਲਾਕਾ ਹੈ ਦੇਸ਼ ਹੈ ਬਹੁਤ ਜ਼ਿਆਦਾ ਦੂਰ ਹੈ ਜੀ।
ਪਿਖਤ ਕਹਾਂ ਸੁਧ ਸੁਨੀਅਤ ਨਾ ਤਾਨਾ,
ਮਹਾਰਾਜ ਦੇਖਣਾ ਤਾਂ ਵੱਖਰਾ ਰਿਹਾ, ਅਸੀਂ ਤਾਂ ਕਦੇ ਕੰਨਾਂ ਦੇ ਵਿੱਚ ਵੀ ਉਸ ਇਲਾਕੇ ਦੀ ਕੋਈ ਸੁਧ ਖਬਰ ਨਹੀਂ ਸੁਣੀ ਹੈ।
ਜਾਨ ਦੀਨ ਮੁਝ ਕੋ ਦੁੱਖ ਪਰੈ, ਉਤਰ ਬਿਰਹਿ ਤੇ ਨੇ ਕਿਨ ਸਰੈ।
ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਮੈਨੂੰ ਬਹੁਤ ਦੁੱਖ ਹੋਵੇਗਾ ਕਿ ਮੈਂ ਗਰੀਬਣੀ ਮੇਰਾ ਪੁੱਤਰ ਜਿਹੜਾ ਹੈ ਪੁੱਤਰ ਨੂੰ ਜਾਣ ਦਿੱਤਿਆਂ ਮੈਨੂੰ ਦੁੱਖ ਸਹਿਣਾ ਪਵੇਗਾ, ਕਿਉਂਕਿ ਇੱਕੋ ਇੱਕ ਤਾਂ ਮੇਰਾ ਪੁੱਤਰ ਹੈ ਜੀ।
ਕਿਰਪਾ ਸਿੰਧ ਇਹ ਕਿਰਪਾ ਕਰੀਜੈ, ਮੇਰੋ ਪੁੱਤਰ ਸੰਗ ਮੁਝ ਦੀਜੈ।
ਕਹਿਣ ਲੱਗੇ ਮਾਤਾ ਜੀ ਕਿ ਮਹਾਰਾਜ ਮੇਰਾ ਜਿਹੜਾ ਉਹ ਪੁੱਤਰ ਹੈ ਭਾਈ ਰਾਮ ਕੁਮਾਰ ਜੀ ਕਹਿੰਦੇ ਸੰਜਨਾ ਨੂੰ ਛੋਟਾ ਨਾਮ, ਇਹ ਮੇਰਾ ਪੁੱਤਰ ਕਿਰਪਾ ਕਰਕੇ ਮੈਨੂੰ ਵਾਪਸ ਦੇ ਦਿਓ ਜੀ।
ਆਦਤ ਮਾਤਾ ਤੇ ਸੁਨੇ ਸੁੱਤ ਸਨੇ ਤੇ ਸੰਕਟ ਗੁਨੇ।
ਇੱਥੇ ਆਦਤ ਜਦੋਂ ਮਾਤਾ ਜੀ ਤੋਂ ਸੁਣੇ ਬੇਨਤੀ ਵਾਲੇ ਬਚਨ, ਨਿਮਰਤਾ ਵਾਲੇ ਬਚਨ, ਕਿ ਮਾਤਾ ਤਾਂ ਪੁੱਤਰ ਦੇ ਪਿਆਰ ਕਰਕੇ ਇਸ ਤਰ੍ਹਾਂ ਬਿਰਲਾਪ ਕਰਦੀ ਹੈ, ਤਰਲੇ ਮਿੰਨਤਾਂ ਕਰਦੀ ਹੈ ਕਿ ਮੈਨੂੰ ਤਾਂ ਬੜਾ ਭਾਰੀ ਸੰਕਟ ਵਿੱਚ ਪਾ ਜਾਓਗੇ ਤੁਸੀਂ।
ਮੁਝ ਸੋ ਕਹੋ ਜਾਓ ਤੁਮ ਪਾਏ, ਜਨਨੀ ਹੇਤ ਲੈਣ ਕੇ ਆਏ।
ਮਹਾਰਾਜ ਦਸਵੇਂ ਪਾਤਸ਼ਾਹ ਨੇ ਕਹਿੰਦੇ, ਬਾਬਾ ਗੁਰਬਖਸ਼ ਸਿੰਘ ਜੀ ਰਾਮ ਕੁਮਾਰ ਜੀ ਕਹਿੰਦੇ, ਫਿਰ ਮੈਨੂੰ ਮਹਾਰਾਜ ਕਹਿੰਦੇ ਭਾਈ ਬੁੱਢੇ ਕੇ ਇਉਂ ਵੀ ਕਹਿੰਦੇ ਸਨ, ਭਾਈ ਕਿਹੜੀ ਕਹਿੰਦੇ ਸਨ, ਭਾਈ ਹੁਣ ਮਾਤਾ ਜੀ ਇਕੱਲੇ ਰਹਿ ਜਾਣਗੇ ਮਗਰੋਂ, ਇਹਨਾਂ ਦੀ ਆਤਮਾ ਤੜਫੇਗੀ, ਇਹ ਵੀ ਚੰਗੀ ਗੱਲ ਨਹੀਂ, ਤੁਸੀਂ ਅੱਜ ਤੱਕ ਆਪ ਦਾ ਕੋਈ ਜਵਾਬ ਨਹੀਂ ਦਿੱਤਾ ਵੀ ਮੈਂ ਮੁੜ ਜਾਣਾ। ਹੁਣ ਜਾਂ ਮਾਤਾ ਜੀ ਬੇਨਤੀ ਕਰਦੇ ਨੇ ਜਾਓ, ਹੁਣ ਤੁਸੀਂ ਜਾ ਕੇ ਵਾਪਸ ਆਪਣੇ ਨਗਰ ਵਿਚ ਰਹੋ।
ਮਾਰਗ ਦੂਰ ਉਲੰਘ ਸਾਏ ਅਬ ਕੈਸੇ ਕਲ ਫਿਰ ਜਾਏ।
ਉਹਨਾਂ ਨੂੰ ਉਹੀ ਗੱਲ ਹੈ ਕਿ ਇੰਨਾ ਪੈਣਾ ਤੈਅ ਕਰ ਲਿਆ ਹੈ, ਹੁਣ ਵਾਪਸ ਇਕੱਲਿਆਂ ਜਾਣਾ ਵੀ ਕਿਵੇਂ ਹੋਵੇਗਾ, ਔਖਾ ਹੀ ਲੱਗਦਾ।
ਇੱਕ ਪੁੱਤਰਾ ਬਿਰਹ ਨਹੀਂ ਸਹਾਰਾ,
ਕਿਉਂਕਿ ਇਕੱਲੀ ਮਾਤਾ ਨੂੰ ਮੋੜਨਾ ਵੀ ਠੀਕ ਨਹੀਂ, ਇੱਕ ਪੁੱਤਰ ਨਾਲੇ ਬਹੁਤਾ ਵਿਦੋਗ ਸਹਾਰੇਗੀ।
ਨਾਏ ਤਾਂ ਹਮਰੇ ਸੰਗ ਸਿਧਾਰੇ,
ਨਹੀਂ ਤਾਂ ਸਾਡੇ ਕੋਲ ਨਾਲ ਹੀ ਜਾਵੇਗੀ ਮਾਤਾ।
ਸੁਣ ਮੈਂ ਗੁਰ ਕੋ ਖਰੋ ਅਗਾਰੇ, ਭਇਓ ਦੀਨ ਇਮ ਬਿਨੈ ਉਚਾਰੇ।
ਗੁਰਾਂ ਨੇ ਇਸ ਤਰ੍ਹਾਂ ਵਚਨ ਕੀਤਾ ਤਾਂ ਮੈਂ ਸਤਿਗੁਰੂ ਮਹਾਰਾਜ ਦੇ ਅੱਗੇ ਖੜਾ ਹੋ ਗਿਆ, ਬਹੁਤ ਦੀਨਤਾ ਨਾਲ ਨਿਮਰਤਾ ਨਾਲ ਮਹਾਰਾਜ ਦੇ ਚਰਨਾਂ ਚ ਇਸ ਬੇਨਤੀ ਕੀਤੀ
ਹੈ।
ਮਹਾਰਾਜ ਤੁਹਾਡੇ ਪਾਸ ਮੈਂ ਹਮੇਸ਼ਾ ਰਹਿਣਾ, ਸ਼ੁਰੂ ਤੋਂ ਲੈ ਕੇ ਮੇਰਾ ਨੇਮ ਹੈ, ਦਰਸ਼ਨ ਕੀਤੇ ਤੋਂ ਬਿਨਾਂ ਮੈਂ ਕੋਈ ਜਲ ਪਾਣੀ ਨਹੀਂ ਛਕਦਾ, ਕੋਈ ਪ੍ਰਸ਼ਾਦਾ ਨਹੀਂ ਛਕਦਾ, ਇਸ ਕਰਕੇ ਮੇਰਾ ਨਿਯਮ ਕਿਵੇਂ ਨਿਭੇਗਾ ਫਿਰ।
ਦਰਸ਼ਨ ਕਰੋ ਤਾਂ ਅਚੋ ਆਹਾਰਾ, ਬਿਨ ਹੇਰੇ ਰਹੋ ਨਿਰਹਾਰਾ।
ਕਿਉਂਕਿ ਆਪ ਜੀ ਨੂੰ ਪਤਾ, ਸ਼ੁਰੂ ਤੋਂ ਲੈ ਕੇ ਦਰਸ਼ਨ ਕਰਦਾ ਹਾਂ, ਭੋਜਨ ਛਕਦਾ ਹਾਂ, ਲੰਗਰ ਛਕਦਾ ਹਾਂ, ਤੇ ਜੇ ਆਪ ਜੀ ਦੇ ਦਰਸ਼ਨ ਜਿਸ ਦਿਨ ਨਹੀਂ ਹੁੰਦੇ ਉਸ ਦਿਨ ਫਿਰ ਮੈਂ ਪ੍ਰਸ਼ਾਦਾ ਨਹੀਂ ਛਕਦਾ।
ਤੁਮ ਬਿਛੜੇ ਜਬ ਅਨ ਸਰੀਰ ਨਿਰਭੈ ਹੋ।
ਸਾਡੇ ਨਾਲ ਹੁਣ ਜਦੋਂ ਵਿਛੋੜਾ ਪੈ ਗਿਆ, ਪ੍ਰਸ਼ਾਦਾ ਤਾਂ ਮੈਂ ਫਿਰ ਛਕਣਾ ਨੂੰ, ਤੇ ਫਿਰ ਇਹ ਸਰੀਰ ਨਾਲ ਕਿਵੇਂ ਬਣੇਗੀ, ਕਿਵੇਂ ਨਿਭੇਗੀ, ਇਹ ਵੀ ਦੇਖ ਲਓ।
ਪ੍ਰਥਮ ਕਰੋ ਤੋ ਅਸੀਂ ਉਪਚਾਰਾ, ਬਹੁਲ ਹਟਾਓ ਦੇਸ਼ ਮਜਾਰਾ।
ਉਹਨਾਂ ਦਾ ਇਹ ਇਲਾਜ ਕਰੋ ਮੇਰਾ ਦਰਸ਼ਨਾਂ ਵਾਲਾ, ਫਿਰ ਹੁਕਮ ਕਰੋ ਵਾਪਸ ਜਾਣ ਦਾ, ਫਿਰ ਤਾਂ ਮੈਂ ਜਾ ਸਕਦਾ ਹਾਂ ਜੀ।
ਸੁਣ ਸਤਿਗੁਰ ਮੇਰੇ ਦੇ ਵਿਚਾਰੇ, ਸਭਨ ਸੁਨਾਵਤ ਗਿਰਾ ਉਚਾਰੇ।
ਕਿਉਂਕਿ ਸਤਿਗੁਰ ਨੇ ਹਿਰਦੇ ਅੰਦਰ ਵਿਚਾਰ ਕੀਤੀ, ਸਾਰਿਆਂ ਨੂੰ ਸਾਰਿਆਂ ਦੇ ਸਾਹਮਣੇ ਸੁਣਾ ਕੇ ਭਾਈ ਗੁਰਬਖਸ਼ ਸਿੰਘ ਜੀ ਨੇ ਕਹਿਣ ਲੱਗੇ,
ਜਦੋਂ ਅਖੇਰ ਹੇਤ ਜਬ ਬਾਹਰ, ਹਮਰੋ ਦਰਸ਼ਨ ਭਿਖ ਤੈ ਜ਼ਾਹਰ।
ਕਹਿਣ ਲੱਗੇ ਉਹ ਵੀ ਕਰ ਦਿੰਦੇ ਹਾਂ ਠੀਕ, ਜਦੋਂ ਸਵੇਰੇ ਸਵੇਰੇ ਸ਼ਿਕਾਰ ਦੇ ਬਹਾਨੇ ਜੰਗਲ ਨੂੰ ਜਾਣਗੇ, ਉੱਥੇ ਦਾ
ਜਬ ਚਾਹੋ ਤਬ ਨਿਕਸ ਪਧਾਰੋ, ਕਾਨਨ ਮੈਂ ਹਮ ਦਰਸ ਨਿਆਰੋ।
ਮਹਾਰਾਜ ਸੱਚੇ ਪਾਤਸ਼ਾਹ ਨੇ ਵਚਨ ਕੀਤਾ, ਕਹਿੰਦੇ ਜਦੋਂ ਵੀ ਤੁਸੀਂ ਸ਼ਿਕਾਰ ਦੇ ਬਹਾਨੇ ਜਾਣਾ ਤੇ ਅਸੀਂ ਤਾਂ ਜੰਗਲ ਨੂੰ ਚੱਲੇ ਸ਼ਿਕਾਰ ਕਰਨ, ਜਦੋਂ ਚਾਹੋ। ਦੋ ਵਾਰ ਦਾ ਵਚਨ ਵੀ ਕੀਤਾ ਸੀ, ਕਹਿੰਦੇ ਸਵੇਰੇ ਸਵੇਰੇ ਜਦੋਂ ਜਾਓਗੇ ਨਾ ਜੰਗਲ ਦੇ ਵਿੱਚ, ਜਾ ਕੇ ਜੋੜਾ ਉਤਾਰ ਕੇ ਹੱਥ ਜੋੜ ਕੇ ਜਾਂ ਖੜੇ ਹੋ ਜਾ ਕਰੋਗੇ ਜਾਂ ਯਾਦ ਕਰੋਗੇ, ਇੱਕ ਛਿਨ ਲਈ ਫਿਰ ਤੁਹਾਡੇ ਸਾਹਮਣੇ ਅਸੀਂ ਖੜਿਆ ਕਰਾਂਗੇ, ਆ ਕੇ ਦਰਸ਼ਨ ਕਰਕੇ ਆਪਣਾ ਪ੍ਰਸ਼ਾਦਾ ਛਕਣਾ, ਤੇ ਜੇ ਤੁਹਾਡਾ ਜੀ ਕਰੇ ਵੀ ਸ਼ਾਮ ਨੂੰ ਵੀ ਦਰਸ਼ਨ ਕਰਨੇ ਹੈ, ਖੁੱਲ੍ਹ ਸਾਨੂੰ ਦੋ ਟਾਈਮ ਦੀ, ਕਿਉਂਕਿ ਸਾਡਾ ਵਚਨ ਹੈ ਦੋ ਟਾਈਮ ਦਰਸ਼ਨ ਕਰਨੇ ਗੁਰੂ ਗ੍ਰੰਥ ਸਾਹਿਬ ਦੇ ਜੀ। ਫਿਰ ਮਹਾਰਾਜ ਜੀ ਕਹਿਣ ਲੱਗੇ, ਸ਼ਾਮ ਨੂੰ ਤੁਸੀਂ ਫੇਰ ਹੀ ਕਰ ਲੈਣਾ ਕਰਨ, ਤੇ ਇਸ ਤਰੀਕੇ ਦੇ ਨਾਲ ਸ਼ਾਮ ਨੂੰ ਵੀ ਕਈ ਵਾਰ ਬਾਬਾ ਜੀ ਦਰਸ਼ਨ ਕਰਨ ਵਾਸਤੇ ਜਾਂਦੇ ਸਨ।
ਤਿਆਰੀ ਸਾਹਿਬ ਦੇਵੀ ਸਾਥੇ ਵਿਚਾਰੇ,
ਕਹਿ ਕੇ ਮੇਰੀ ਤਿਆਰੀ ਕਰਵਾ ਦਿੱਤੀ ਔਰ ਮਾਤਾ ਸਾਹਿਬ ਕੌਰ ਜੀ ਨਾਲ ਇਸ ਤਰ੍ਹਾਂ ਮਦਨ ਕੀਤਾ ਹੈ।
ਤੁਮ ਵੀ ਹੱਥ ਦਿੱਲੀਪੁਰ ਜਾਓ, ਬਸੋ ਸਪਤਨੀ ਕੇ ਮਿਤ ਪਾਓ।
ਮਹਾਰਾਜ ਕਹਿਣ ਲੱਗੇ ਮਾਤਾ ਸਾਹਿਬ ਕੌਰ ਜੀ ਨੂੰ, ਤੁਸੀਂ ਵੀ ਜਾਓ, ਤੁਸੀਂ ਜਾ ਕੇ ਉੱਥੇ ਮਾਤਾ ਸੁੰਦਰ ਕੌਰ ਜੀ ਜਿੱਥੇ ਰਹਿੰਦੇ ਨੇ ਗੁਰਦੁਆਰਾ ਸਾਹਿਬ ਜਿੱਥੇ ਮਾਤਾ ਸੁੰਦਰ ਕੌਰ ਜੀ ਦਾ ਉਸ ਸਥਾਨ ਤੇ, ਕਿਉਂਕਿ ਜਿੱਥੇ ਆਪ ਜੀ ਨੇ ਸਰੀਰ ਛੱਡਿਆ ਉਹ ਸਥਾਨ ਵੱਖਰਾ, ਗੁਰਦੁਆਰਾ ਬਾਲਾ ਸਾਹਿਬ ਜਿੱਥੇ ਅੱਠਵੇਂ ਪਾਤਸ਼ਾਹ ਮਹਾਰਾਜ ਨੇ ਆਪਣਾ ਕੌਤਕ ਵਰਤਾਇਆ ਅੰਤਮ ਸਮੇਂ ਦਾ, ਉੱਥੇ ਮਹਾਰਾਜ ਦਾ ਅਸਥਾਨ ਹੈ। ਉੱਥੇ ਨਾਲ ਹੀ ਮਾਤਾ ਸਾਹਿਬ ਕੌਰ ਜੀ ਦਾ ਹੈ ਅਤੇ ਬਿਲਕੁਲ ਨਾਲ ਹੀ ਮਾਤਾ ਸੁੰਦਰ ਕੌਰ ਜੀ ਦਾ ਅਸਥਾਨ ਹੈ। ਸੋ ਕੱਲ੍ਹ ਇੱਕ ਬੰਦਾ ਕਹਿੰਦਾ ਸੀ ਕਿ ਕਿਸੇ ਲਿਖਾਰੀ ਨੇ ਉਹ ਲਿਖਿਆ ਕਿ ਮਾਤਾ ਜੀਤ ਕੌਰ ਦਾ ਨਾਮ ਹੀ ਮਾਤਾ ਸੁੰਦਰ ਕੌਰ ਸੀ। ਮੈਂ ਕਿਹਾ ਫਿਰ ਜਿਹੜਾ ਉੱਥੇ ਅੰਗੀਠਾ ਸਾਹਿਬ ਬਣਿਆ ਆਨੰਦਪੁਰ ਸਾਹਿਬ ਮਾਤਾ ਜੀਤ ਕੌਰ ਜੀ ਦਾ, ਉੱਥੇ ਜਿਹੜੇ ਦੋ ਅੰਗੀਠੇ ਵੱਖਰੇ ਬਣੇ ਨੇ ਮਾਤਾ ਸੁੰਦਰ ਕੌਰ ਤੇ ਮਾਤਾ ਸਾਹਿਬ ਕੌਰ ਦਾ, ਉਹ ਅੰਗੀਠੇ ਹੀ ਦਰਸਾ ਦਿੰਦੇ ਨੇ ਮਾਤਾਵਾਂ ਤਿੰਨ ਸਨ। ਇਹ ਕੀ ਐਵੇਂ ਸਿੱਖ ਕੌਮ ਭੰਬੜ ਪੁੱਸੇ ਚ ਪਾਉਣਾ ਬਈ ਮਾਤਾ ਸੁੰਦਰ ਕੌਰ ਉਹੀ ਮਾਤਾ ਜੀਤ ਕੌਰ ਸੀ, ਉਹੀ ਮਾਤਾ ਸੁੰਦਰ ਕੌਰ ਸੀ। ਅਸੀਂ ਨਵੀਂ ਖੋਜ ਕੀਤੀ ਹੈ। ਇਹ ਨਵੀਆਂ ਖੋਜਾਂ ਵਾਲੇ ਹੀ ਆਪਣੇ ਪੰਥ ਨੂੰ ਨੁਕਸਾਨ ਕਰਦੇ ਹਨ।
ਸਭ ਸੰਗਤ ਤੁਮ ਫੇਰ ਕਮਾਵੇ, ਹਮ ਸਮ ਦੋਹਨ ਦਰਸ਼ਨ ਪਾਵੇ।
ਸਾਰੀ ਸੰਗਤ ਜਿਹੜੀ ਹੈ ਉਹ ਤੁਹਾਡੀ ਸੇਵਾ ਕਰੇਗੀ, ਔਰ ਸੰਗਤ ਸਾਡੇ ਮੰਗੀ ਤੁਹਾਨੂੰ ਆ ਕੇ ਨਮਸਕਾਰ ਕਰਨਗੇ, ਫਤਿਹ ਬੁਲਾ ਕਰਨਗੇ, ਮੱਥਾ ਟੇਕਣਗੇ। ਸੰਗਤ ਤੁਹਾਡੀ ਪੂਰੀ ਸੇਵਾ ਕਰੇਗੀ ਉੱਥੇ।
ਇੱਥੇ ਆਦਤ ਬਹੁਤੀ ਸਮਝਾਏ, ਤਜੇ ਉਹਨਾਂ ਸੰਗ ਵਿਸਾਲ ਹਟਾਏ।
ਬੜਾ ਸਮਝਾਇਆ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ, ਪਰ ਨਹੀਂ ਸੰਗ ਛੱਡਦੇ। ਕਹਿੰਦੇ ਨਹੀਂ ਮਹਾਰਾਜ, ਮੈਂ ਆਪ ਜੀ ਨੂੰ ਛੱਡ ਕੇ ਨਹੀਂ ਜਾਣਾ।
ਦਰਸ਼ਨ ਕਰ ਆਹਾਰ ਸੋ ਖਾਏ, ਮੋਏ ਸਮਾਨ ਨੇਮ ਨਿਭਾਏ।
ਮਹਾਰਾਜ ਸੱਚੇ ਪਾਤਸ਼ਾਹ ਦਰਸ਼ਨ ਕੀਤੇ ਤੋਂ ਬਿਨਾਂ ਮੈਂ ਭੋਜਨ ਨਹੀਂ ਸਕਦੀ, ਇਸ ਕਰਕੇ ਮੇਰਾ ਜਿਹੜਾ ਨੇਮ ਹੈ ਉਹ ਨਿਧਨ ਹੈ। ਭਾਈ ਗੁਰਬਖਸ਼ ਸਿੰਘ ਲਿਖਦੇ ਨੇ ਕਿ ਮੇਰੇ ਨੂੰ ਵੀ ਮਾਤਾ ਜੀ ਦਾ ਨਿਯਮ ਸੀ ਵੀ ਦਰਸ਼ਨ ਕਰਕੇ ਹੀ ਪ੍ਰਸ਼ਾਦਾ ਛਕਣਾ ਸ੍ਰੀ ਹਜ਼ੂਰ ਸਾਹਿਬ ਮਾਤਾ ਸਾਹਿਬ ਕੌਰ ਦੇ ਸਥਾਨ ਤੇ। ਪਹਿਲਾਂ ਇਹ ਸੁਣਾਇਆ ਕਰਦੇ ਸਨ, ਹੁਣ ਪਤਾ ਨੀ ਸੁਣਾਉਂਦੇ ਹਨ ਕਿ ਨਹੀਂ। ਰਾਤ ਦੇ ਸਮੇਂ ਤੇ ਜਥੇਦਾਰ ਜੀ ਉਹ ਕਹਿੰਦੇ ਹੁੰਦੇ ਸਨ ਕਈ ਵਾਰ ਮਾਤਾ ਜੀ ਇੱਕ ਇੱਕ ਹਫ਼ਤਾ ਵੀ ਭੁੱਖੇ ਰਹੇ ਨੇ। ਜੇ ਦਸਵੇਂ ਪਾਤਸ਼ਾਹ ਇੱਕ ਹਫ਼ਤਾ ਨਹੀਂ ਗਏ, ਹਫ਼ਤਾ ਪ੍ਰਸ਼ਾਦਾ ਹੀ ਨਹੀਂ ਸੀ ਛੱਡਦੇ। ਕਹਿੰਦੇ ਜਦੋਂ ਮਾਲਕ ਜੀ ਆਉਣਗੇ ਫਿਰ ਆਪਣੇ ਹੱਥੀਂ ਤਿਆਰ ਕਰਕੇ ਫਿਰ ਪ੍ਰਸ਼ਾਦਾ ਛਕਾਉਂਦੇ ਸੀ। ਫਿਰ ਜਿਹੜਾ ਪ੍ਰਸ਼ਾਦਾ ਬਚ ਜਾਂਦਾ ਸੀ ਉਹ ਮਾਤਾ ਜੀ ਛਕਦੇ ਸਨ। ਨਾਲੇ ਮਾਤਾ ਜੀ ਦਾ ਬਚਨ ਵੀ ਹੈ ਕਿ ਜਿਹੜਾ ਸਿੱਖ ਹਜ਼ੂਰ ਸਾਹਿਬ ਆਵੇ ਮਾਤਾ ਸਾਹਿਬ ਕੌਰ ਦੇ ਸਥਾਨ ਤੇ ਪ੍ਰਸ਼ਾਦਾ ਜ਼ਰੂਰ ਛਕੇ ਆ ਕੇ, ਕਿਉਂਕਿ ਹੁਣ ਤਾਂ ਕਣਕ ਦੀ ਰੋਟੀ ਮਿਲੀ ਸੰਗਤ ਨੂੰ ਜਾਂ ਹੋਰ ਵੀ ਕਈ। ਜਦੋਂ ਅਸੀਂ ਉੱਥੇ ਹਜ਼ੂਰ ਸਾਹਿਬ 1974 ਚ ਗਏ ਸੀ ਪਹਿਲੀ ਵਾਰ, ਤਾਂ ਉੱਥੇ ਉਦੋਂ ਬਾਜਰੇ ਦੀ ਰੋਟੀ ਹੁੰਦੀ ਸੀ। ਸਬਜ਼ੀ ਛੋਟਾ ਜਿਹਾ ਸਥਾਨ ਹੁੰਦਾ ਸੀ, ਉਦੋਂ ਪੁਰਾਣਾ ਸਥਾਨ ਦੇ ਦਰਸ਼ਨ ਕੀਤੇ ਸਨ। ਰਾਤ ਨੂੰ ਸ਼ੇਰ ਵੀ ਆਉਂਦਾ ਹੁੰਦਾ ਸੀ, ਸੱਪ ਵੀ ਆਉਂਦਾ, ਸ਼ੇਰ ਰਾਤ ਨੂੰ ਗੁਰਦੁਆਰਾ ਸਾਹਿਬ ਦੀ ਪ੍ਰਕਰਮਾ ਕਰਦਾ ਹੁੰਦਾ ਸੀ। ਫਿਰ ਜਥੇਦਾਰ ਜੀ ਕਹਿ ਦਿੰਦੇ ਸੀ ਵੀ ਰਾਤ ਨੂੰ ਥੋੜਾ ਧਿਆਨ ਨਾਲ ਹੀ ਉਤਰੇ ਥੱਲੇ, ਕਹਿੰਦਾ ਰਾਤ ਨੂੰ ਸ਼ੇਰ ਆ ਜਾਂਦਾ ਕਈ ਵਾਰੀ। ਕਈ ਵਾਰ ਸ਼ੇਰ ਤੀਜੇ ਦਿਨ ਆਉਂਦਾ ਸੀ, ਕਈ ਵਾਰ ਹਫ਼ਤੇ ਬਾਅਦ। ਉੱਥੇ ਪ੍ਰਕਰਮਾ ਕਰਕੇ ਫਿਰ ਉਹ ਵਾਪਸ ਮੁੜ ਜਾਂਦਾ।
ਮਾਤਾ ਸੰਗ ਮੈਂ ਹੋਏ ਹਟ ਮਰਿਓ, ਆਵਨ ਮਦਰ ਦੇਸ਼ ਮੈਂ ਕਰਿਓ।
ਮਾਤਾ ਜੀ ਦੇ ਨਾਲ ਹੀ ਮੈਂ ਵੀ ਆ ਗਿਆ, ਮਦਰ ਦੇਸ਼ ਹਮਕੋ ਲੈ ਆਏ, ਪੰਜਾਬ ਦੇ ਵਿੱਚ ਮੈਂ ਵਾਪਸ ਆਇਆ।
ਨਿਤ ਅਖੇਰ ਗਮਨੋਂ ਬਾਹਰ, ਦਰਸ਼ਨ ਗੁਰ ਦਰਸੋਂ ਤਲ ਜ਼ਾਹਰ।
ਮੈਂ ਰੋਜ਼ ਸ਼ਿਕਾਰ ਖੇਡਣ ਦੇ ਬਹਾਨੇ ਜਾਂਦਾ ਸੀ। ਸ਼ਿਕਾਰ ਤਾਂ ਖੇਡਣਾ ਕੀ ਹੈ, ਬਸ ਜਾ ਕੇ ਜਦੋਂ ਬਰਾਗ ਦੇ ਵਿੱਚ ਖੜੇ ਹੋਣਾ, ਜੋੜਾ ਉਤਾਰ ਕੇ ਹੱਥ ਜੋੜਨੇ, ਤਾਂ ਸਾਖਿਆਤ ਇੱਕ ਛਿਣ ਵਾਸਤੇ ਫਿਰ ਐਨ ਦੁੱਧ ਵਰਗਾ ਚਿੱਟਾ ਪ੍ਰਕਾਸ਼ ਹੋ ਕੇ ਫਿਰ ਕਲਗੀਧਰ ਮਹਾਰਾਜ ਸਾਹਮਣੇ ਦਰਸ਼ਨ ਦਿਆ ਕਰਦੇ ਸਨ।
ਅਬ ਚੱਲ ਨਗਰ ਗਏ ਗੁਰ ਰਹੇ, ਸਮਾਂਤ ਤਨ ਕੋ ਸਭ ਲਹੇ।
ਅਬ ਚੱਲ ਨਗਰ ਸਤਖੰਡ ਸ੍ਰੀ ਹਜ਼ੂਰ ਸਾਹਿਬ ਜਾ ਕੇ ਸਤਿਗੁਰੂ ਹੋਏ। ਹੁਣ ਜਦੋਂ ਸਤਿਗੁਰੂ ਨੇ ਜਾਣਿਆ ਕਿ ਹੁਣ ਸੰਸਾਰ ਦੇ ਵਿੱਚ ਜਿੰਨਾ ਕਾਰਜ ਸੀ ਸੰਪੂਰਨ ਕਰਕੇ, ਹੁਣ ਸਾਡਾ ਇਹ ਸਮਾਂ ਆ ਗਿਆ ਹੈ।
ਸੰਗ ਸਤੀਏ ਸਾਹਿਬ ਦੇਵੀ, ਚਿਤ ਮੈਂ ਚਿਤਵਤ ਭੇ ਪ੍ਰਭ ਏਵੇ।
ਮਹਾਰਾਜ ਨੇ ਮਨ ਦੇ ਅੰਦਰ ਜਾਣ ਲਿਆ ਕਿ ਮਾਤਾ ਜੀ ਦਾ ਪਰਮ ਹੈ, ਕਿ ਜੇ ਸਤਿਗੁਰੂ ਜੀ ਨੇ ਸਰੀਰ ਅਲੋਪ ਕੀਤਾ, ਜੋ ਚਿਖਾ ਬਲੇਗੀ ਮੈਂ ਨਾਲ ਹੀ ਚਿਖਾ ਚ ਸਤੀ ਹੋ ਜਾਵਾਂਗੀ, ਮੈਂ ਰਹਾਂਗੀ ਨਹੀਂ। ਇਸ ਕਾਰਨ ਨੂੰ ਲੈ ਕੇ ਮਾਤਾ ਜੀ ਨੂੰ ਫਿਰ ਤਾਹੀਓ ਦਿੱਲੀ ਵਾਸਤੇ ਫੇਰਦੇ ਨੇ ਕਿ ਤੁਸੀਂ ਦਿੱਲੀ ਚਲੇ ਜਾਓ, ਤੁਹਾਡੇ ਤੋਂ ਸਮਾਂ ਦੇਖਿਆ ਨਹੀਂ ਜਾਣਾ।
ਆਪਣੇ ਤੇ ਤਵ ਚੈਤ ਵਿਛੋੜੇ, ਪਤਨ ਹਿਤ ਦਿੱਲੀ ਪੁਰ ਓਰੇ।
ਉਹਨਾਂ ਤੋਂ ਛੋੜਨਾ ਚਾਹੁੰਦੇ ਨੇ ਦਿੱਲੀ ਭੇਜਣ ਵਾਸਤੇ ਬਾਰ ਬਾਰ ਇਹੀ ਸਤਿਗੁਰੂ ਮਹਾਰਾਜ ਕਹਿੰਦੇ ਕਿ ਤੁਸੀਂ ਦਿੱਲੀ ਚਲੇ ਜਾਓ
ਜਾਓ ਦੇਰ ਨਾ ਲਾਓ ਬਸੋ ਸਪਤਨੀ ਹੈ ਜਿਸ
ਕਹਿਣ ਲੱਗੇ ਦੇਰ ਨਾ ਲਾਓ ਜਿੱਥੇ ਮਾਤਾ ਸੁੰਦਰ ਕੌਰ ਜੀ ਰਹਿੰਦੇ ਨੇ ਸੋ ਉੱਥੇ ਜਾ ਕਰਕੇ ਬਸਣਾ ਕਰੋ
ਸੁਣ ਸਾਹਿਬ ਦੇਵੀ ਕਰ ਜੋਰੇ ਦੀਨ ਮਨਾ ਹੋਏ ਚਰਨ ਮਿਓਰੇ
ਇਸ ਕਰਕੇ ਮਾਤਾ ਸਾਹਿਬ ਕੌਰ ਜੀ ਨੂੰ ਦੋਵੇਂ ਹੱਥ ਜੋੜੇ ਦੀਨ ਮਨਾ ਹੁੰਦਾ ਇਕੱਠੇ ਮਨ ਨਾਲ ਦੋਵਾਂ ਚਰਨਾਂ ਤੇ ਮੱਥਾ ਟੇਕਿਆ
ਤੁਮ ਬਿਨ ਮੋੜ ਅਲੰਬ ਨਾ ਕੋਏ ਦੇਖ ਅਚੋ ਜਲ ਭੋਜਨ ਦੋਏ
ਤੁਹਾਡੇ ਤੋਂ ਬਿਨਾਂ ਤਾਂ ਮੇਰਾ ਕੋਈ ਆਸਰਾ ਨਹੀਂ ਤੁਹਾਡੇ ਦਰਸ਼ਨ ਕਰਕੇ ਪਾਣੀ ਪੀਂਦੀ ਹਾਂ ਮੈਂ ਪ੍ਰਸ਼ਾਦਾ ਛੱਡਦੀ ਹਾਂ ਇਸ ਕਰਕੇ ਜਦੋਂ ਦਰਸ਼ਨ ਹੁੰਦੇ ਨੇ ਤਾਂ ਨਹੀਂ ਤਾਂ ਮੈਂ ਭੁੱਖੀ ਪਿਆਸੀ ਹੀ ਰਹਿ ਜਾਂਦੀ
ਵਿਛੜੇ ਤੇ ਦਰਸ਼ਨ ਕਿਵੇਂ ਹੋਏ
ਸੋ ਜਦੋਂ ਆਪ ਜੀ ਤੋਂ ਵਿਛੋੜਾ ਹੀ ਹੋ ਗਿਆ ਫਿਰ ਮੈਨੂੰ ਤੁਹਾਡੇ ਦਰਸ਼ਨ ਕਿਵੇਂ ਹੋਇਆ ਕਰਨ
ਕਸ਼ਟ ਪ੍ਰਾਨਣ ਕੋ ਖੋਏ
ਉਸ ਕਰਕੇ ਜਿਹੜਾ ਮੈਂ ਕਸ਼ਟ ਸਹਾਰਾਂਗੀ ਹੌਲੀ ਹੌਲੀ ਅੰਨ ਛਕੇ ਤੋਂ ਬਿਨਾਂ ਸਰੀਰ ਤਿਆਗ ਦਿਆਂਗੀ
ਕੌਣ ਗਤੀ ਪ੍ਰਭ ਹੋਏ ਹਮਾਰੇ
ਮਹਾਰਾਜ ਜੀ ਸਾਡੇ ਕੀ ਹਾਲਤ ਹੋਵੇਗੀ
ਮਨ ਲਚਾਰ ਮਰ ਰਹੋ ਵਿਚਾਰੇ
ਇਸ ਕਰਕੇ ਮੈਂ ਤਾਂ ਲਚਾਰ ਹੋ ਜਾਵਾਂਗੀ ਮਰ ਜਾਵਾਂਗੀ ਵਿਚਾਰ ਵਿਚਾਰ ਕੇ ਇਸ ਤਰ੍ਹਾਂ ਹੀ
ਖੜਗ ਆਦ ਖਤ ਆਯੁਧ ਧਰੇ ਖਸ਼ਟਮ ਗੁਰੂ ਸਜਾਵਨ ਕਰੇ
ਸ੍ਰੀ ਸਾਹਿਬ ਆਪ ਤੋਂ ਲੈ ਕੇ ਛੇ ਸ਼ਸਤਰ ਛੇਵੇਂ ਪਾਤਸ਼ਾਹ ਦੇ ਜਿਹੜੇ ਸਨ ਸਜਾਉਣਾ ਕੀਤੇ ਛੇਵੇਂ ਪਾਤਸ਼ਾਹ ਵਾਲੇ
ਸ੍ਰੀ ਗੁਰੂ ਗੋਬਿੰਦ ਸਿੰਘ ਨਿਕਟ ਮੰਗਾਏ ਸਾਹਿਬ ਦੇਵੀ ਸੌਂਪ ਅਲਾਏ
ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹ ਸ਼ਸਤਰ ਆਪਣੇ ਕੋਲ ਮੰਗਵਾਏ ਅਤੇ ਮਾਤਾ ਜੀ ਨੂੰ ਉਹਦੇ ਸ਼ਸਤਰ ਸਨ ਸੌਂਪ ਕੇ ਇਹ ਵਚਨ ਕੀਤਾ
ਦਰਸ਼ਨ ਕਰ